ਪਾਠੀ ਪਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਆਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਠੀ ਪਵਨ, ਵੀ ਪਵਨ ਦਾ ਅਰਥ ਸਰੀਰ, ਇਹ ਸਾਡੀ ਪੱਠੀ ਹੈ। ਇਹਦੇ ਵਿੱਚ ਗੁਰੂ ਦਾ ਗਿਆਨ ਗੁੜ ਪਾ ਦਿਓ ਅਤੇ ਗੁਰੂ ਦੇ ਚਰਨਾਂ ਦਾ ਧਿਆਨ ਇਹਦੇ ਵਿੱਚ ਫੁੱਲ ਪਾ ਦਿਓ ਅਤੇ ਜਿਹੜੀ ਸ਼ੁਭ ਕਰਨੀ ਇਹਦੇ ਵਿੱਚ ਸ਼ੱਕ ਪਾ ਦਿਓ। ਇਹ ਪਾਠੀ ਪਵਨ, ਇਹ ਜਿਹੜਾ ਪਵਨ ਸਰੀਰ ਸਾਡਾ ਪੱਠੀ ਹੈ। ਅਤੇ ਜਾਂ ਦੂਜਾ ਇਹਦਾ ਅਰਥ ਪਵਨ ਦਾ ਦਸਵਾਂ ਦੁਆਰ ਵੀ ਕਈਆਂ ਨੇ ਕੀਤਾ, ਵੀ ਦਸਵਾਂ ਦੁਆਰ ਹੀ ਪੱਠੀ ਹੈ, ਪਰ ਇੱਥੇ ਪਾਠੀ ਪਵਨ। ਅਤੇ ਮਹਾਂਪੁਰ ਕਹਿੰਦੇ ਵੀ ਭਾਵਨਾ, ਸ਼ੁੱਧ ਭਾਵਨਾ ਇਹੀ ਪੱਠੀ ਹੈ। ਪਵਨ ਦਾ ਅਰਥ ਭਾਵਨਾ ਵੀ ਮਹਾਂਪੁਰ ਕਰਦੇ ਸਨ। ਪਾਠੀ ਪਵਨ, ਇਹ ਭਾਵਨਾ ਹੀ ਮਨ ਨੂੰ ਪੱਠੀ ਹੈ ਅਤੇ ਇਹਦੇ ਉੱਤੇ ਪ੍ਰੇਮ ਦਾ ਪੋਚਾ ਫੇਰੋ। ਇਹ ਰਸ ਅਮਿਓ ਚੁਆਈਐ, ਇਸ ਰਸ ਦੇ ਨਾਲ ਉਸ ਅੰਮ੍ਰਿਤ ਨਾਮ ਰਸ ਨੂੰ ਚੁਆਇਆ ਜਾਂਦਾ ਹੈ।
ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਿਹਾ ਐਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਰਾ।
ਇਹ ਹਨ ਸਿਧਾਂਤ ਰੂਪ ਪੰਕਤੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਰਤਰੀ ਯੋਗੀ ਨੂੰ ਕਹਿੰਦੇ ਨੇ, ਐ ਬਾਬਾ ਭਰਤਰੀ ਯੋਗੀ, ਸਾਡਾ ਤੇ ਮਨ ਮਤਵਾਲਾ ਹੋ ਕੇ ਨਾਮ ਰਸ ਨੂੰ ਪੀ ਰਿਹਾ ਹੈ। ਉਸ ਨਾਮ ਦੀ ਸ਼ਰਾਬ ਦਾ ਸ਼ੈਦਾਈ ਹੋ ਕੇ ਸਾਡਾ ਮਨ ਨਾਮ ਰਸ ਨੂੰ ਪੀ ਰਿਹਾ ਹੈ ਤੇ ਸਹਿਜ ਰੰਗ ਰਚ ਰਿਹਾ। ਇਹਦੇ ਨਾਲ ਹੀ ਜਿਹੜੀ ਸਹਿਜ ਅਵਸਥਾ ਹੈ, ਤੁਰਿਆ ਅਵਸਥਾ ਹੈ, ਆਤਮਕ ਅਡੋਲ ਅਵਸਥਾ, ਉਹਦੇ ਰੰਗ ਵਿੱਚ ਰਚ ਰਿਹਾ ਹੈ। ਤੇ ਇਹਦੇ ਨਾਲ ਹੀ ਅਹਿਨਸ ਬਣੀ ਪ੍ਰੇਮ ਲਿਵ ਲੱਗੀ, ਜਿਹੜੀ ਦਿਨ ਰਾਤ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਲਿਵ ਲੱਗੀ ਹੋਈ ਹੈ, ਇਹ ਮਾਨੋ ਬੰਨੀ ਰੰਗਦਾਰ ਪੋਟਲੀ ਹੈ। ਸ਼ਬਦ ਅਨਾਹਦ ਗਹਿਆ, ਅਸੀਂ ਐਸੀ ਇਹ ਰੰਗੀਲੀ ਸ਼ਰਾਬ ਪੀ ਕੇ ਜਿਹੜਾ ਅਨਹਦ ਸ਼ਬਦ ਹੈ, ਸੁਰਤ ਅੰਦਰ ਅਜੱਪਾ ਜਾਪ ਚੱਲ ਰਿਹਾ ਹੈ, ਅਸੀਂ ਉਸ ਅਨਹਦ ਸ਼ਬਦ ਨੂੰ ਗ੍ਰਹਿਣ ਕਰ ਲਿਆ ਹੈ।
ਪੂਰਾ ਸਾਜ ਪਿਆਲਾ ਸਹਿਜੇ ਤਿਸੇ ਪਿਆਏ ਜਾ ਕੋ ਨਦਰ ਕਰੇ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਪੂਰਾ ਸਾਜ ਪਿਆਲਾ ਸਹਿਜੇ, ਇਹ ਜਿਹੜਾ ਸੱਚੇ ਨਾਮ ਦਾ ਪਿਆਲਾ ਹੈ, ਐਨ ਲਵਾ ਲਾਵ ਪੂਰਿਆ ਹੋਇਆ ਹੈ। ਕਾਹਦੇ ਨਾਲ ਪੂਰਿਆ ਹੋਇਆ? ਸਹਿਜੇ, ਵੀ ਜਿਹੜੀ ਸ਼ਾਂਤੀ, ਗਿਆਨ ਤੇ ਧੀਰਜ ਦੀ ਇਸ ਮਹਾਨ ਪਵਿੱਤਰ ਦਾਤ ਦੇ ਨਾਲ ਇਹ ਸੱਚੇ ਨਾਮ ਦਾ ਪਿਆਲਾ ਭਰਿਆ ਹੋਇਆ ਹੈ। ਤੇ ਸਹਿ ਪੀ ਆਏ ਜਾ ਕੋ ਨਦਰ ਕਰੇ, ਜਿਸ ਉੱਤੇ ਮੇਰਾ ਮਾਲਕ ਮਿਹਰ ਦੀ ਨਿਗਾਹ ਕਰੇ ਤੇ ਉਸੇ ਨੂੰ ਇਹ ਸੱਚੇ ਨਾਮ ਦਾ ਪਿਆਲਾ ਪਿਆਉਂਦਾ ਹੈ। ਲੋਕੀ ਤੇ ਸ਼ਰਾਬ ਦਾ ਪਿਆਲਾ ਪੀ ਕੇ ਖੁਸ਼ ਹੁੰਦੇ ਨੇ, ਪਰ ਹਜ਼ੂਰ ਕਹਿੰਦੇ ਜਿਹੜਾ ਸੱਚੇ ਨਾਮ ਦਾ ਪਿਆਲਾ ਹੈ, ਇਹ ਸ਼ਾਂਤੀ ਨਾਲ, ਗਿਆਨ ਦੇ ਨਾਲ ਭਰਿਆ ਹੋਇਆ ਹੈ। ਤੇ ਪਰ ਪੀਂਦਾ ਉਹ ਹੈ ਜਿਸ ਉੱਤੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ, ਉਸੇ ਨੂੰ ਉਹ ਪਿਆਉਂਦਾ ਹੈ।
ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੈ ਭਾਉ ਧਰੇ।
ਲੋ ਗੁਰੂ ਦੇ ਸਿੱਖੋ, ਕੰਨ ਖੋਲ ਕੇ ਸੁਣੋ, ਇਹ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਹਨ। ਜਿਹੜਾ ਅੰਮ੍ਰਿਤ ਦਾ ਵਪਾਰੀ ਹੋਵੇ, ਅੰਮ੍ਰਿਤ ਦਾ ਖਰੀਦਦਾਰ ਹੋਵੇ, ਅੰਮ੍ਰਿਤ ਦਾ ਗਾਹਕ ਹੋਵੇ, ਕਿਆ ਮਦ ਛੂਛੈ ਭਾਉ ਧਰੇ, ਉਹ ਕਿੱਥੇ ਝੂਠੇ ਮਦ ਨਸ਼ੇ ਦੇ ਨਾਲ, ਆ ਝੂਠੀ ਸ਼ਰਾਬ ਦੇ ਨਾਲ ਕਦੋਂ ਪ੍ਰੇਮ ਕਰਦਾ ਹੈ? ਜਿਹੜਾ ਅੰਮ੍ਰਿਤ ਦਾ ਵਪਾਰੀ ਹੋਵੇ, ਭਾਵ ਜਿਹਨੂੰ ਨਾਮ ਬਾਣੀ ਦਾ ਅਮਲ ਤੇ ਖੰਡੇ ਬਾਟੇ ਦਾ ਅੰਮ੍ਰਿਤ ਮਿਲ ਜਾਵੇ, ਤੇ ਫਿਰ ਉਹ ਕਿੱਥੇ ਝੂਠੇ ਸ਼ਰਾਬ ਵਰਗੇ ਨਸ਼ਿਆਂ ਦੇ ਨਾਲ ਪ੍ਰੇਮ ਧਾਰਨ ਕਰਦਾ ਹੈ? ਨਹੀਂ ਕਰ ਸਕਦਾ।
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ।
ਲੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਪਾਸੇ ਨਾਮ ਦਾ ਪਿਆਲਾ ਹੈ, ਨਾਮ ਰਸ ਦੀ ਸ਼ਰਾਬ ਹੈ, ਪਰ ਦੂਜੇ ਪਾਸੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ। ਆ ਜਿਹੜੀ ਬਾਣੀ ਦੀ, ਇਹ ਗੁਰੂ ਦੀ ਬਾਣੀ ਦੀ ਸਿੱਖਿਆ ਹੈ, ਇਹ ਵੀ ਇੱਕ ਅੰਮ੍ਰਿਤ ਰਸ ਹੈ। ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ, ਬਾਣੀ ਵੀ ਅੰਮ੍ਰਿਤ ਰਸ ਨਾਲ ਭਰਪੂਰ ਹੈ ਨਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਹਜ਼ੂਰ ਕਹਿੰਦੇ ਨੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਜਿਹੜੀ ਗੁਰੂ ਦੀ ਸਿੱਖਿਆ ਰੂਪ ਅੰਮ੍ਰਿਤ ਬਾਣੀ ਹੈ, ਇਹ ਵੀ ਇੱਕ ਐਸੀ ਸ਼ਰਾਬ ਹੈ। ਪੀਵਤ ਹੀ ਪ੍ਰਵਾਨ ਪਿਆ, ਜਿਸਨੇ ਇਹ ਬਾਣੀ ਦੀ ਸ਼ਰਾਬ ਪੀ ਲਈ ਤੇ ਉਹ ਵਾਹਿਗੁਰੂ ਦੀ ਦਰਗਾਹ ਵਿੱਚ, ਸੱਚਖੰਡ ਵਿੱਚ ਪ੍ਰਵਾਨ ਹੋ ਗਿਆ।
ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਹੈ ਕਰੇ ਕਿਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਸਾਡਾ ਭੁਲੇਖਾ ਦੂਰ ਕਰਦੇ ਨੇ। ਜਿਹੜੇ ਯੋਗੀ ਲੋਕ ਕਹਿੰਦੇ ਨੇ, ਜਦੋਂ ਕੋਈ ਆਦਮੀ ਯੋਗ ਨੂੰ ਧਾਰਨ ਕਰਦਾ ਹੈ, ਫਿਰ ਉਹ ਆਪਣੀ ਇੱਛਾ ਅਨੁਸਾਰ ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਦੇ ਵਿੱਚੋਂ ਦੀ ਬਾਹਰ ਕੱਢਦਾ ਹੈ। ਇੱਕ ਬ੍ਰਹਮਵਰਿੰਦਰ ਨਾੜੀ ਹੈ ਸਾਡੇ ਸਿਰ ਦੇ ਵਿੱਚ। ਯੋਗੀ ਲੋਕ ਬ੍ਰਹਮਵਰਿੰਦਰ ਨਾੜੀ ਨੂੰ ਤੋੜ ਕੇ ਭੰਨ ਕੇ ਉਹਦੇ ਵਿੱਚੋਂ ਸਵਾਸ ਕੱਢਦੇ ਨੇ, ਅਤੇ ਉਹਨਾਂ ਦਾ ਇਹ ਵੀ ਖਿਆਲ ਹੈ ਵੀ ਜਿਹੜਾ ਇਸ ਤਰ੍ਹਾਂ ਜਿਹਦੇ ਸਵਾਸ ਦਸਵੇਂ ਦੁਆਰ ਦੇ ਵਿੱਚੋਂ ਦੀ ਬ੍ਰਹਮਵਰਿੰਦਰ ਨਾੜੀ ਵਿੱਚੋਂ ਦੀ ਨਿਕਲਦੇ ਨੇ ਉਹ ਬ੍ਰਹਮ ਲੋਕ ਵਿੱਚ ਜਾਂਦਾ, ਬੈਕੁੰਠ ਵਿੱਚ ਜਾਂਦਾ। ਇਹ ਯੋਗੀਆਂ ਦੀ ਆਮ ਧਾਰਨਾ ਬਣੀ ਹੋਈ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਜਿਹੜਾ ਉਸ ਵਾਹਿਗੁਰੂ ਦੇ ਵਾਹਿਗੁਰੂ ਦੀ ਦਰਗਾਹ ਦਾ, ਸੱਚਖੰਡ ਦਰਬਾਰ ਦਾ ਅਤੇ ਉਹਨਾਂ ਦੇ ਦਰਸ਼ਨਾਂ ਦਾ ਪਿਆਰਾ ਹੋਵੇ, ਜਿਹੜਾ ਵਾਹਿਗੁਰੂ ਦੇ ਦਰ ਤੇ ਦਰਸ਼ਨਾਂ ਦਾ ਪਿਆਰਾ ਹੋਵੇ, ਮੁਕਤ ਬੈਕੁੰਠ ਹੈ ਕਰੇ ਕਿਆ। ਉਹਨੇ ਬੈਕੁੰਠ ਦੀ ਮੁਕਤੀ ਤੋਂ ਕੀ ਲੈਣਾ, ਉਹ ਮੁਕਤੀ ਤੋਂ ਵੀ ਬੇਪਰਵਾਹ ਹੋ ਜਾਂਦਾ, ਕਿਉਂਕਿ ਗੁਰਸਿੱਖ ਦੀ ਅਵਸਥਾ ਬਹੁਤ ਉੱਚੀ ਹੈ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਗੁਰਸਿੱਖ ਨੂੰ ਗੁਰੂ ਦੇ ਚਰਨਾਂ ਵਿੱਚ ਜਿਹੜੀ ਮੌਜ ਹੈ ਨਾ, ਉਹ ਹੋਰ ਕਿਧਰੇ ਵੀ ਨਹੀਂ ਮਿਲ ਸਕਦੀ। ਕਬੀਰ, ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਭਰਤਰੀ ਜੋਗੀ ਨੂੰ ਕਹਿੰਦੇ, ਜਿਹੜਾ ਵੀ ਉਸ ਵਾਹਿਗੁਰੂ ਦੇ ਦਰ ਦਰਸ਼ਨਾਂ ਦਾ ਪ੍ਰੀਤਮ ਹੋਵੇ, ਉਸ ਵਾਹਿਗੁਰੂ ਦੇ ਦਰਗਾਹੀ ਦਰਸ਼ਨ ਦਾ ਪਿਆਰਾ ਹੋਵੇ, ਉਹ ਬੈਕੁੰਠ ਦੀ ਮੁਕਤੀ ਤੋਂ ਉਸਨੇ ਕੀ ਲੈਣਾ, ਉਸਦਾ ਬੈਕੁੰਠ ਦੀ ਮੁਕਤੀ ਨਾਲ ਵੀ ਕੋਈ ਸੰਬੰਧ ਨਹੀਂ ਰਹਿੰਦਾ।
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮ ਨਹਾਰੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਵੇਖ ਲੋ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਨੇ। ਸਿਫਤੀ ਰਤਾ ਸਦ ਬੈਰਾਗੀ, ਮੈਂ ਤੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਰੰਗਿਆ ਹੋਇਆ ਹਮੇਸ਼ਾ ਲਈ ਵੈਰਾਗਵਾਨ ਰਹਿੰਦਾ ਹਾਂ। ਇਹਦਾ ਮਤਲਬ ਇਹ ਹੈ ਮੇਰਾ ਸੰਸਾਰ ਵੱਲੋਂ, ਨਸ਼ਿਆਂ ਵਿਸ਼ਿਆਂ ਵੱਲੋਂ, ਮਾਇਆ ਵੱਲੋਂ ਮੇਰਾ ਮਨ ਸੁਤੇ ਸਦੀ ਵੈਰਾਗੀ ਹੋਇਆ ਰਹਿੰਦਾ, ਕਿਉਂਕਿ ਜਿਸ ਦਾ ਮਨ ਵਾਹਿਗੁਰੂ ਦੀ ਸਿਫਤ ਸਲਾਹ ਦੇ ਰੰਗ ਵਿੱਚ ਰੰਗਿਆ ਜਾਵੇ ਉਹਦੇ ਉੱਤੇ ਮਾਇਆ ਦਾ, ਦੁਨੀਆਂ ਦਾ ਕੋਈ ਪ੍ਰਭਾਵ ਪੈਂਦਾ ਹੀ ਨਹੀਂ। ਜੂਆ ਜਨਮ ਨਾ ਹਾਰੈ, ਤੇ ਆਹ ਜਿਹੜਾ ਮਾਇਆ ਦਾ ਜੂਆ ਹੈ, ਵਿਸ਼ਿਆਂ ਦਾ ਜੂਆ ਹੈ, ਅਸੀਂ ਇਹਦੇ ਵਿੱਚ ਆਪਣੇ ਜਨਮ ਨੂੰ ਨਹੀਂ ਹਾਰਦੇ।
ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਭਰਥਰੀ ਜੋਗੀ ਸੁਣ, ਇਹ ਭਰਥਰੀ ਜੋਗੀ ਜੋ ਗੁਰਮਤ ਦਾ ਯੋਗ ਹੈ, ਗਿਆਨ ਦਾ ਯੋਗ ਹੈ, ਭਗਤੀ ਦਾ ਯੋਗ ਹੈ, ਉਹਦੇ ਬਾਰੇ ਸੁਣ। ਖੀਵਾ ਅੰਮ੍ਰਿਤ ਧਾਰੈ, ਮੈਂ ਤੁਹਾਡੇ ਯੋਗ ਦੇ ਆਨੰਦ ਵਿੱਚ, ਯੋਗ ਦਾ ਵੀ ਇੱਕ ਆਨੰਦ ਹੁੰਦਾ। ਕਹਿੰਦੇ ਨੇ ਜਦੋਂ ਕੋਈ ਯੋਗੀ ਲੋਕ ਦਸਵੇਂ ਦੁਆਰ ਵਿੱਚ ਸਮਾਧੀ ਲਾਉਂਦੇ ਨੇ ਉਹਨਾਂ ਨੂੰ ਉੱਥੋਂ ਯੋਗ ਦਾ ਆਨੰਦ ਪ੍ਰਾਪਤ ਹੁੰਦਾ, ਪਰ ਹਜ਼ੂਰ ਕਹਿੰਦੇ ਨਹੀਂ, ਅਸੀਂ ਦਸਵੇਂ ਦੁਆਰ ਦੇ ਯੋਗ ਦੇ ਆਨੰਦ ਦੇ ਧਾਰਨੀ ਨਹੀਂ ਹਾਂ, ਅਸੀਂ ਨਾਮ ਦੇ ਪੁਜਾਰੀ ਹਾਂ। ਖੀਵਾ ਅੰਮ੍ਰਿਤ ਧਾਰਾ, ਉਸ ਨਾਮ ਦੀ ਅੰਮ੍ਰਿਤ ਧਾਰਾ ਦੇ ਨਾਲ ਸਾਡਾ ਮਨ ਖੀਵਾ ਮਸਤ ਹੋ ਰਿਹਾ, ਖੀਵਾ ਹੋ ਗਿਆ। ਸ਼ਰਾਬ ਪੀ ਕੇ ਜਦੋਂ ਮਸਤ ਹੋ ਜਾਂਦਾ ਆਦਮੀ, ਕਹਿੰਦੇ ਵੀ ਉਹ ਤਾਂ ਖੀਵਾ ਹੋਇਆ ਫਿਰਦਾ। ਹਜ਼ੂਰ ਕਹਿੰਦੇ ਨੇ ਭਰਥਰੀ ਜੋਗੀ ਸੁਣ, ਮੈਂ ਤੇ ਉਸ ਨਾਮ ਦੀ ਅੰਮ੍ਰਿਤ ਧਾਰਾ ਨੂੰ ਪਾਨ ਕਰਕੇ ਹਮੇਸ਼ਾ ਲਈ ਮਸਤ ਹੋਇਆ ਰਹਿੰਦਾ ਹਾਂ।
ਆਸਾ ਮਹੱਲਾ ਪਹਿਲਾ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ।
ਲਓ ਇਹ ਜਿਹੜਾ ਪਿਛਲਾ ਸ਼ਬਦ ਸੀ ਨਾ, ਇਹ ਦੋਨੋਂ ਸ਼ਬਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਰਥਰੀ ਜੋਗੀ ਦੇ ਪ੍ਰਥਾਏ ਉਚਾਰਨ ਕੀਤੇ ਤੇ ਭਰਥਰੀ ਜੋਗੀ ਨਿਹਾਲ ਹੋਇਆ। ਫਿਰ ਇਸਨੇ ਕੀ ਕੀਤਾ, ਸੁਮੇਰ ਪਰਬਤ ਤੇ ਗਿਆ ਜਿੱਥੇ ਹੋਰ ਬਾਕੀ ਵੀ ਸਿੱਧ ਯੋਗੀ ਰਹਿੰਦੇ ਸਨ, ਤੇ ਉਹਨਾਂ ਨੂੰ ਜਾ ਕੇ ਆਖਿਆ ਬਈ ਕਲਯੁਗ ਦੇ ਅਵਤਾਰ ਤਪਾ ਗੁਰੂ ਨਾਨਕ ਜੀ ਆ ਗਏ ਨੇ, ਜੇ ਤੁਹਾਡੇ ਕੋਲੋਂ ਕੁਝ ਹੋ ਸਕਦਾ ਹੈ ਤੇ ਕਰ ਲਵੋ, ਜੇ ਉਹ ਸਾਡੇ ਯੋਗ ਮਤ ਨੂੰ ਧਾਰਨ ਕਰ ਲੈਣ ਤੇ ਸਾਡੇ ਯੋਗ ਮਤ ਦਾ ਸਾਰੇ ਦੁਨੀਆਂ ਤੇ ਬੜਾ ਉਜਾਲਾ ਹੋਵੇਗਾ, ਬੜਾ ਨਾਮ ਰੌਸ਼ਨ ਹੋਵੇਗਾ, ਤੇ ਫਿਰ ਬਾਕੀ ਜਿਹੜੇ ਸਿੱਧ ਵੀ ਯੋਗੀ ਵੀ ਗੁਰੂ ਮਹਾਰਾਜ ਦੇ ਪਾਸ ਆਉਂਦੇ ਰਹੇ ਤੇ ਬੜੀ ਤਰ੍ਹਾਂ ਦੀ ਉਹਨਾਂ ਨੇ ਵਾਕ ਚਰਚਾ ਵੀ ਕੀਤੀ, ਕਰਾਮਾਤ ਚਰਚਾ ਵੀ ਕੀਤੀ, ਰਿਧੀਆਂ ਸਿੱਧੀਆਂ ਦੇ ਵੀ ਪਰਚੇ ਲਾਏ, ਪਰ ਕਿਸੇ ਤਰ੍ਹਾਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ ਡੁਲਾ ਨਾ ਸਕੇ। ਅਖੀਰ ਉਹਨਾਂ ਨੂੰ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਢਹਿਣਾ ਪਿਆ ਤੇ ਕਹਿਣ ਲੱਗੇ, ਸੱਚੇ ਪਾਤਸ਼ਾਹ ਹੁਣ ਅਸੀਂ ਹਾਰੇ ਤੁਸੀਂ ਜਿੱਤੇ, ਪਰ ਸਾਨੂੰ ਕਿਰਪਾ ਕਰਕੇ ਹੁਣ ਇਹ ਦੱਸੋ ਤੁਹਾਡੇ ਕੋਲੋਂ ਕਿਹੜੀ ਤਾਕਤ ਹੈ ਜਿਹਦੇ ਨਾਲ ਤੁਸੀਂ ਸਾਰੇ ਸੰਸਾਰ ਤੇ ਫਤਿਹ ਪ੍ਰਾਪਤ ਕੀਤੀ ਹੈ। ਤਾਂ ਸਤਿਗੁਰੂ ਕਹਿਣ ਲੱਗੇ, ਸਾਡੇ ਕੋਲ ਸ਼ਬਦ ਦੀ ਸ਼ਕਤੀ ਹੈ, ਨਾਮ ਦੀ ਸ਼ਕਤੀ ਹੈ, ਬਾਣੀ ਦੀ ਸ਼ਕਤੀ ਹੈ, ਬਾਝੋ ਸੱਚੇ ਨਾਮ ਦੇ, ਹੋਰ ਕਰਾਮਾਤ ਸਾਡੇ ਨਾਹੀਂ। ਇਹ ਗੁਰੂ ਨਾਨਕ ਦਾ ਜਵਾਬ ਸੀ। ਸ਼ਬਦ ਦਿੱਤੀ ਸਿੱਧ ਮੰਡਲੀ, ਉਹ ਸ਼ਬਦ ਦੀ ਸ਼ਕਤੀ ਨਾਲ ਸਿੱਧ ਮੰਡਲੀ ਨੂੰ ਫਤਿਹ ਕੀਤਾ। ਇਹ ਬਾਣੀ ਦੀ ਬਹੁਤ ਵੱਡੀ ਤਾਕਤ ਹੈ। ਜਿਸ ਗੁਰਸਿੱਖ ਦੇ ਕੋਲ ਬਾਣੀ ਹੈ ਉਹ ਸਾਰੀ ਦੁਨੀਆਂ ਨੂੰ ਫਤਿਹ ਕਰ ਸਕਦਾ, ਪਰ ਸਾਡੇ ਕੋਲ ਬਾਣੀ ਹੈ ਪਰ ਬਾਣੀ ਦੀ ਸਮਝ ਦੀ ਘਾਟ ਹੈ। ਜਿਸ ਨੂੰ ਬਾਣੀ ਦਾ ਗਿਆਨ ਹੈ ਨਾ, ਉਹ ਕਦੇ ਦੁਨੀਆਂ ਵਿੱਚ ਹਾਰ ਨਹੀਂ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬਾਣੀ ਦੁਆਰਾ ਹੀ ਸਾਰੇ ਸੰਸਾਰ ਨੂੰ ਸੁਮਤ ਬਖਸ਼ੀ ਹੈ। ਔਰ ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ, ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਅਖੀਰਲਾ ਸ਼ਬਦ ਹੈ। ਆਸਾ ਰਾਗ ਦੇ ਵਿੱਚ ਜਿਹੜੇ ਪਿੱਛੇ ਸ਼ਬਦ ਆਏ ਨੇ ਉਹ ਅਖੀਰਲਾ ਸ਼ਬਦ ਹੈ। ਅੱਗੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦ ਆਰੰਭ ਹੋਣਗੇ। ਇਸ ਸ਼ਬਦ ਦੀ ਉਥਾਨਕਾ ਜੋ ਸੰਪਰਦਾਇ ਵਿੱਚ ਅਤੇ ਜਿਹੜੇ ਹੋਰ ਵੀ ਪ੍ਰਾਚੀਨ ਸਿੱਖ ਵਿਦਵਾਨ ਨੇ ਅਥਵਾ ਨਵੇਂ ਵੀ ਵਿਦਵਾਨ ਨੇ, ਉਹਨਾਂ ਸਾਰਿਆਂ ਨੇ ਇਸ ਗੱਲ ਸਹਿਮਤੀ ਪ੍ਰਗਟਾਈ ਹੈ, ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਏਮਨਾਬਾਦ ਵਿੱਚ ਉਚਾਰਨ ਕੀਤਾ। ਏਮਨਾਬਾਦ ਇਹ ਹੁਣ ਪਾਕਿਸਤਾਨ ਦੇ ਵਿੱਚ ਸ਼ਹਿਰ ਰਹਿ ਗਿਆ ਹੈ। ਔਰ ਏਮਨਾਬਾਦ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ ਔਰ ਉੱਥੇ ਕੁਝ ਸਾਧੂ ਵੀ ਗੁਰੂ ਮਹਾਰਾਜ ਨੂੰ ਮਿਲਣ ਵਾਸਤੇ ਆਏ ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੀ ਨੂੰ ਆਖਿਆ, ਕਹਿਣ ਲੱਗੇ ਭਾਈ ਮਰਦਾਨੀਆਂ, ਆਹ ਜਿਹੜੇ ਸਾਧੂ ਆਏ ਨੇ ਇਹਨਾਂ ਨੂੰ ਭਾਈ ਲਾਲੋ ਦੇ ਘਰ ਲੈ ਜਾ ਔਰ ਉੱਥੇ ਲੰਗਰ ਪਾਣੀ ਛਕਾ ਲਿਆ। ਕਿਉਂਕਿ ਹੁਣ ਸਾਧੂਆਂ ਨੂੰ ਲੰਗਰ ਪਾਣੀ ਦਾ ਪ੍ਰਬੰਧ ਤਾਂ ਕਰਨਾ ਹੀ ਪੈਂਦਾ ਹੈ ਨਾ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਤੇ ਪੌਣਹਾਰੀ ਸਨ, ਕੁਛ ਉਹਨਾਂ ਨੂੰ ਖਾਣ ਪੀਣ ਦੀ ਲੋੜ ਹੀ ਨਹੀਂ ਸੀ ਹੁੰਦੀ। ਜੇ ਕੋਈ ਪ੍ਰੇਮ ਨਾਲ ਕੋਈ ਛਕਾ ਦੇਵੇ ਤਾਂ ਵੀ ਠੀਕ ਹੈ, ਅਤੇ ਨਹੀਂ ਤਾਂ ਨਾਮੁਖਮਾਰੀ ਵਿੱਚ ਹੀ ਹਮੇਸ਼ਾ ਲਈ ਮਸਤ ਰਹਿੰਦੇ ਸਨ। ਅਤੇ ਹੁਣ ਉਹ ਸਾਧੂ ਤਾਂ ਭੁੱਖੇ ਸਨ, ਉਹਨਾਂ ਨੂੰ ਤਾਂ ਛਕਾਉਣਾ ਹੀ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਨਾਲ ਭੇਜਿਆ ਅਤੇ ਕਹਿੰਦੇ ਜਾ ਭਾਈ ਲਾਲੋ ਦੇ ਘਰ, ਇਹਨਾਂ ਨੂੰ ਲੰਗਰ ਪਾਣੀ ਛਕਾ ਲਿਆ। ਅਤੇ ਜਦੋਂ ਭਾਈ ਮਰਦਾਨਾ ਸਾਧੂਆਂ ਨੂੰ ਲੈ ਕੇ ਭਾਈ ਲਾਲੋ ਦੇ ਘਰ ਜਾ ਰਿਹਾ ਸੀ ਅਤੇ ਰਸਤੇ ਵਿੱਚ ਕੁਝ ਪਠਾਣਾਂ ਦੇ ਘਰ ਸਨ। ਔਰ ਤੁਹਾਨੂੰ ਯਾਦ ਹੋਵੇਗਾ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਪਠਾਣਾਂ ਦਾ ਰਾਜ ਸੀ ਅਤੇ ਜਿਹੜਾ ਏਮਨਾਬਾਦ ਦਾ ਸਰਦਾਰ ਸੀ ਉਹਦਾ ਨਾਮ ਅਤੇ ਖਾਂ ਲਿਖਿਆ, ਬੜਾ ਜ਼ਾਲਮ ਬੰਦਾ ਸੀ ਉਹ। ਅਤੇ ਹੁਣ ਜਦੋਂ ਇਹ ਸਾਧੂਆਂ ਨੂੰ ਲੈ ਕੇ ਭਾਈ ਮਰਦਾਨਾ ਜਾ ਰਿਹਾ ਸੀ ਅਤੇ ਉਹਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਜਿਹੜੇ ਪਠਾਣ ਸਨ ਇਹ ਕਹਿੰਦੇ ਨੇ ਕੁਰਾਈਏ ਨੇ, ਇਹ ਕੁਰਾਈਏ ਦੇ ਚੇਲੇ ਜਾ ਰਹੇ ਨੇ, ਕੜਾ ਖਾਣੇ ਜਾ ਰਹੇ ਨੇ, ਬੜਾ ਕੁਛ ਉਹ ਲੱਗੇ ਬਕਵਾਸ ਕਰਨ। ਅਤੇ ਭਾਈ ਮਰਦਾਨੇ ਨੇ ਉਹਨਾਂ ਨੂੰ ਆਖਿਆ, ਬਈ ਅਸੀਂ ਤੁਹਾਨੂੰ ਕੁਝ ਨਹੀਂ ਆਖਦੇ, ਪਰ ਤੁਸੀਂ ਕਿਉਂ ਸਾਨੂੰ ਇਸ ਤਰ੍ਹਾਂ ਤਾਨੇ ਮੇਨੇ ਮਾਰਦੇ ਹੋ? ਅਤੇ ਇਹ ਗੱਲ ਸੁਣ ਕੇ ਅਤੇ ਉਹਨਾਂ ਨੇ ਭਾਈ ਮਰਦਾਨੇ ਨੂੰ ਧੱਕੇ ਵੀ ਮਾਰੇ, ਸ਼ਰਾਬੀ ਹੋਏ ਹੋਏ ਸਨ। ਅਤੇ ਭਾਈ ਮਰਦਾਨਾ ਉੱਥੇ ਇਹਨਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਚੱਲ ਰਹੇ ਸਨ, ਸ਼ਰਾਬ ਕਬਾਬ ਦੇ ਦੌਰ ਚੱਲ ਰਹੇ ਸਨ ਅਤੇ ਉਹ ਭਾਈ ਮਰਦਾਨੇ ਨੂੰ ਧੱਕਾ ਦਿੱਤਾ। ਉਹ ਵਿਚਾਰਾ ਉੱਥੇ ਉਹ ਪੱਠੀ ਸੀ ਉਹਦੇ ਵਿੱਚ ਜਾ ਡਿੱਗ ਗਿਆ ਅਤੇ ਬਾਕੀ ਸਾਧੂ ਸਨ ਉਹਨਾਂ ਨੂੰ ਵੀ ਬੁਰਾ ਭਲਾ ਆਖਿਆ, ਗਾਲਾਂ ਕੱਢੀਆਂ। ਅਤੇ ਜਦੋਂ ਵਾਪਸ ਮੁੜ ਕੇ ਆਏ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਿੰਨੇ ਸਾਧੂ ਸਨ ਉਹਨਾਂ ਸਾਰਿਆਂ ਨੇ ਬੇਨਤੀ ਕੀਤੀ, ਮਹਾਰਾਜ ਵੀ ਇੱਥੋਂ ਦੇ ਰਹਿਣ ਵਾਲੇ ਪਠਾਣ ਲੋਕ ਬੜੇ ਜ਼ਾਲਮ ਨੇ, ਬੜੇ ਹੰਕਾਰੀ ਨੇ, ਦੇਖੋ ਉਹਨਾਂ ਨੇ ਸਾਰੇ ਸਾਧੂ ਸੰਤਾਂ ਦਾ ਵੀ ਨਿਰਾਦਰ ਕੀਤਾ ਹੈ, ਸਾਨੂੰ ਵੀ ਗਾਲਾਂ ਕੱਢੀਆਂ ਨੇ, ਭਾਈ ਮਰਦਾਨੇ ਨੂੰ ਵੀ ਧੱਕੇ ਮਾਰੇ ਨੇ, ਆਹ ਦੇਖੋ ਇਹਦੇ ਕੁਛ ਸੱਟਾਂ ਵੀ ਲੱਗੀਆਂ ਨੇ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਸੁਣੇ ਅਤੇ ਕਹਿਣ ਲੱਗੇ, ਅੱਛਾ ਫਿਰ ਥੋੜ੍ਹਾ ਹੀ ਸਮਾਂ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗਿਆ ਦਾਨ ਵੇ ਲਾਲੋ। ਉਸ ਵੇਲੇ ਗੁਰੂ ਮਹਾਰਾਜ ਨੇ ਭਵਿੱਖ ਬਾਣੀ ਕੀਤੀ, ਉਹ ਸ਼ਬਦ ਉਚਾਰਨ ਕੀਤਾ, ਉਹ ਤਲੰਗ ਰਾਗ ਵਿੱਚ ਅੱਗੇ ਸ਼ਬਦ ਆਵੇਗਾ। ਅਤੇ ਜਦੋਂ ਬਾਬਰ ਦਾ ਹਮਲਾ ਹੋਇਆ ਅਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੁਬਾਰਾ ਏਮਨਾਬਾਦ ਵਿੱਚ ਹੀ ਉੱਥੇ ਪਹੁੰਚੇ ਹੋਏ ਸਨ। ਅਤੇ ਜਦੋਂ ਬਾਬਰ ਦਾ ਹਮਲਾ ਹੋਇਆ ਅਤੇ ਉਸਨੇ ਇਹਨਾਂ ਪਠਾਣਾਂ ਨੂੰ ਬੜੀਆਂ ਜ਼ਬਰਦਸਤ ਸਜ਼ਾਵਾਂ ਦਿੱਤੀਆਂ, ਉਹ ਸਾਰਾ ਸੀਨ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਖਿੱਚਿਆ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਇਹ ਪੰਕਤੀ ਆਈ ਹੈ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਪੰਕਤੀ ਆਮ ਹੀ ਸਾਡੇ ਪ੍ਰਚਾਰਕਾਂ ਦੇ ਵਿਦਵਾਨਾਂ ਦੇ ਮੂੰਹ 'ਤੇ ਚੜ੍ਹੀ ਹੋਈ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਕੋਈ ਰੱਬ ਨੂੰ ਉਲਾਮਾ ਦਿੱਤਾ ਹੋਵੇ, ਇਹ ਸ਼ਬਦ ਵਿੱਚ ਅਸੀਂ ਇਹਦਾ ਜ਼ਿਕਰ ਕਰਦੇ ਹਾਂ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਭੂ ਦੇ ਪਿਆਰ ਦੇ ਨਾਲ ਲਬਰੇਜ਼ ਆਤਮਾ ਕਦੇ ਵੀ ਉਸ ਪਰਮਾਤਮਾ ਨੂੰ ਉਲਾਮਾ ਨਹੀਂ ਦੇ ਸਕਦੀ। ਇਹ ਗੱਲ ਯਾਦ ਰੱਖੋ, ਜਿਹਦੇ ਨਾਲ ਸਾਡਾ ਅਤਿ ਸਨੇਹ ਹੋਵੇ, ਦਿਲੀ ਪਿਆਰ ਹੋਵੇ, ਅਸੀਂ ਉਹਨੂੰ ਕਦੇ ਉਲਾਮਾ ਨਹੀਂ ਦਿੰਦੇ। ਜੇ ਸੱਚਮੁੱਚ ਗੁਰੂ ਨਾਨਕ ਸਾਹਿਬ ਜੀ ਦਾ ਉਸ ਪਰਮਾਤਮਾ ਨਾਲ ਸੱਚਾ ਪਿਆਰ ਸੀ, ਉਹ ਕਦੇ ਇਹ ਨਹੀਂ ਸੀ ਕਹਿ ਸਕਦੇ ਤੈਂ ਕੀ ਦਰਦ ਨਾ ਆਇਆ, ਵੀ ਤੈਨੂੰ ਕੋਈ ਦਰਦ ਨਹੀਂ ਆਇਆ, ਇੰਨੀ ਮਾਰ ਪਈ ਹੈ, ਲੋਕ ਰੋ ਰਹੇ ਨੇ, ਵਿਰਲਾਪ ਕਰ ਰਹੇ ਨੇ, ਕੀਰਨੇ ਪਾ ਰਹੇ ਨੇ, ਤੇਰੇ ਮਨ ਵਿੱਚ ਕੋਈ ਦਰਦ ਨਹੀਂ ਆਇਆ? ਨਹੀਂ ਨਹੀਂ, ਇਹ ਐਸੀ ਗੱਲ ਨਹੀਂ ਆਖ ਰਹੇ। ਇਹ ਦੁਨੀਆਂ ਦੇ ਵਿੱਚ ਜੋ ਕੁਛ ਹਾਹਾਕਾਰ ਮੱਚੀ ਸੀ, ਜੋ ਕੁਝ ਲੋਕ ਕਹਿ ਰਹੇ ਸਨ, ਤੇ ਗੁਰੂ ਮਹਾਰਾਜ ਨੇ ਇੱਥੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ। ਲੋਕ ਇਹ ਕਹਿੰਦੇ ਸਨ ਵੀ ਇਤੀ ਮਾਰ ਪਈ ਕਰਲਾਣੇ, ਵੀ ਸਾਡੇ ਉੱਤੇ ਇੰਨੀ ਮਾਰ ਪਈ ਹੈ, ਇੰਨੇ ਜੀਵ ਕੁਰਲਾਰੇ ਨੇ, ਤੈਂ ਕੀ ਦਰਦ ਨਾ ਆਇਆ? ਵੀ ਪਰਮਾਤਮਾ ਤੇਰੇ ਮਨ ਵਿੱਚ ਦਰਦ ਕਿਉਂ ਨਹੀਂ ਆਇਆ? ਇਹ ਗੁਰੂ ਨਾਨਕ ਸਾਹਿਬ ਨੇ ਨਹੀਂ ਆਖਿਆ, ਲੋਕ ਆਖ ਰਹੇ ਸਨ, ਉਹ ਗੱਲ ਇੱਥੇ ਗੁਰੂ ਮਹਾਰਾਜ ਨੇ ਲਿਖੀ ਹੈ। ਤੇ ਦੂਜਾ ਇਹਦਾ ਭਾਵ ਜਿਹੜੇ ਗੁਰਸਿੱਖ ਵਿਦਵਾਨ ਨੇ ਉਹ ਇਹ ਵੀ ਲੈਂਦੇ ਨੇ ਵੀ ਤੈਂ ਕੀ ਦਰਦ ਨਾ ਆਇਆ, ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਹੈ ਪਰਮਾਤਮਾ ਕਿ ਤੇਰੇ ਮਨ ਵਿੱਚ ਦਰਦ ਨਹੀਂ ਆਇਆ? ਤੇਰੇ ਮਨ ਵਿੱਚ ਦਰਦ ਜ਼ਰੂਰ ਆਇਆ ਹੋਵੇਗਾ, ਤੂੰ ਜ਼ਰੂਰ ਇਹਨਾਂ ਦੇ ਉੱਤੇ ਤਰਸ ਕੀਤਾ ਹੋਵੇਗਾ, ਇਹ ਨਹੀਂ ਹੋ ਸਕਦਾ ਵੀ ਤੂੰ ਤਰਸ ਨਾ ਕਰੇ, ਕਿਉਂਕਿ ਗੁਰੂ ਨਾਨਕ ਸਾਹਿਬ ਆਪ ਹੀ ਤਾਂ ਰੱਬ ਸਨ, ਤੇ ਜੋ ਆਪ ਰੱਬ ਸਨ ਤੇ ਫਿਰ ਉਹਨਾਂ ਨੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਦੁੱਖ ਦਰਦ ਵੰਡਾਇਆ ਵੀ। ਜੇ ਪਰਮਾਤਮਾ ਦੇ ਮਨ ਵਿੱਚ ਦਰਦ ਨਾ ਆਇਆ ਹੁੰਦਾ ਤੇ ਗੁਰੂ ਨਾਨਕ ਸਾਹਿਬ ਉੱਥੇ ਕਿਉਂ ਜਾਂਦੇ? ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਬਾਬਰ ਦੀ ਕੈਦ ਵਿੱਚ ਵੀ ਗਏ ਤੇ ਉਹਨੇ ਚੱਕੀਆਂ ਪੀਸਣ ਵਾਸਤੇ ਦਿੱਤੀਆਂ ਤੇ ਕਹਿਣ ਲੱਗਾ ਚੱਕੀਆਂ ਪੀਹੋ। ਇੱਕ ਤਾਂ ਲੋਕ ਵਿਚਾਰੇ ਜ਼ੁਲਮ ਦੇ ਸਤਾਏ ਹੋਏ, ਉਧਰੋਂ ਪਰਿਵਾਰ ਦੇ ਮੈਂਬਰ ਕਤਲੋ ਗਾਰਤ ਦਾ ਸ਼ਿਕਾਰ ਹੋਏ, ਤੇ ਫਿਰ ਉਹਨਾਂ ਨੂੰ ਮਿਹਨਤ ਮੁਸ਼ਕਤ ਕਰਨ ਲਈ ਚੱਕੀਆਂ ਦੇ ਦਿੱਤੀਆਂ ਤੇ ਸਾਰੇ ਰੋਕ ਰੋਂਦੇ ਕਰਲਾਉਂਦੇ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚੇ। ਕਹਿਣ ਲੱਗੇ ਸਤਿਗੁਰੂ ਕੀ ਭਾਣਾ ਵਰਤਾਇਆ ਜੇ? ਸਤਿਗੁਰੂ ਕਹਿਣ ਲੱਗੇ ਫਿਕਰ ਨਾ ਕਰੋ, ਤੁਸੀਂ ਰੱਬ ਦਾ ਨਾਮ ਜਪੋ ਤੇ ਆਪੇ ਚੱਕੀਆਂ ਚੱਲਣਗੀਆਂ। ਲੋਕ ਵਾਹਿਗੁਰੂ ਵਾਹਿਗੁਰੂ ਆਖਣ ਲੱਗ ਪਏ ਤੇ ਚੱਕੀਆਂ ਆਪਣੇ ਆਪ ਹੀ ਚੱਲਣ ਲੱਗ ਪਈਆਂ। ਜਦੋਂ ਇਹ ਗੱਲ ਬਾਬਰ ਦੇ ਸਿਪਾਹੀਆਂ ਨੇ ਤੱਕੀ ਤੇ ਜਾ ਕੇ ਬਾਬਰ ਨੂੰ ਦੱਸਿਆ ਬਈ ਸਾਡੀ ਕੈਦ ਵਿੱਚ ਕੋਈ ਇੱਕ ਇਹੋ ਜਿਹਾ ਫਕੀਰ ਆਇਆ, ਇਹੋ ਜਿਹਾ ਮਹਾਂਪੁਰਖ ਆਇਆ, ਉਹਦੇ ਕਹਿਣ ਦੇ ਨਾਲ ਚੱਕੀਆਂ ਵੀ ਆਪਣੇ ਆਪ ਹੀ ਚੱਲਣ ਲੱਗ ਪਈਆਂ ਨੇ। ਤੇ ਬਾਬਰ ਭੱਜਿਆ ਭੱਜਿਆ ਆਇਆ, ਦੱਸਦੇ ਨੇ ਪਹਿਲਾਂ ਉਹਨੇ ਲੋਕੇ ਦੇਖਿਆ ਵੀ ਇਹ ਗੱਲ ਸੱਚੀ ਵੀ ਹੈ ਕਿਧਰੇ ਝੂਠੀ ਤਾਂ ਨਹੀਂ, ਤੇ ਜਦੋਂ ਉਹਨੇ ਵੇਖਿਆ ਵੀ ਸੱਚਮੁੱਚ ਚੱਕੀਆਂ ਆਪਣੇ ਆਪ ਚੱਲ ਰਹੀਆਂ ਨੇ, ਤੇ ਫਿਰ ਬਾਬਰ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਹੀ ਡਿੱਗ ਪਿਆ। ਕਹਿਣ ਲੱਗਾ ਸੱਚੇ ਪਾਤਸ਼ਾਹ, ਜੇ ਮੈਨੂੰ ਪਹਿਲਾਂ ਇਸ ਗੱਲ ਦਾ ਪਤਾ ਹੁੰਦਾ ਵੀ ਤੁਹਾਡੇ ਵਰਗੇ ਮਹਾਂਪੁਰਖ ਇਸ ਨਗਰ ਦੇ ਵਿੱਚ ਰਹਿੰਦੇ ਨੇ, ਤੇ ਮੈਂ ਕਦੀ ਵੀ ਹਮਲਾ ਨਾ ਕਰਦਾ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੂੰ ਜੋ ਕੁਛ ਕਰਨਾ ਸੀ ਕੀਤਾ, ਇਹ ਵੀ ਰੱਬ ਦਾ ਪਾਣਾ ਸੀ, ਕਿਉਂਕਿ ਜਿਹੜੇ ਇੱਥੋਂ ਦੇ ਰਹਿਣ ਵਾਲੇ ਪਠਾਨ ਸਨ ਇਹ ਬੜੇ ਹੰਕਾਰੀ ਹੋ ਗਏ ਸਨ। ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬ ਰੋਲਕ ਝੋਲਾ। ਹੁਣ ਉਹਨਾਂ ਦੇ ਪਾਪਾਂ ਦਾ ਬੇੜਾ ਭਰ ਚੁੱਕਿਆ ਸੀ, ਆਖਰ ਉਹਨੇ ਡੁੱਬਣਾ ਹੀ ਸੀ, ਤੇ ਤੇਰੀ ਡਿਊਟੀ ਰੱਬ ਨੇ ਲਾ ਦਿੱਤੀ ਤੇ ਤੂੰ ਹੁਣ ਇਹਨਾਂ ਨੂੰ ਇਹ ਸਜਾਵਾਂ ਦਿੱਤੀਆਂ ਨੇ। ਪਰ ਇੱਕ ਗੱਲ ਯਾਦ ਰੱਖ ਵੀ ਜਿਹੜੇ ਪਠਾਣਾ ਨੇ ਤੇਰੇ ਨਾਲ ਮੁਕਾਬਲਾ ਕੀਤਾ ਤੇ ਉਹਨਾਂ ਦੇ ਉੱਤੇ ਤੇਰਾ ਹੱਕ ਬਣਦਾ ਵਾਰ ਕਰਨਾ, ਪਰ ਜਿਹੜੇ ਆ ਬਿਰਧ ਬੱਚੇ ਔਰਤਾਂ ਇਹਨਾਂ ਉੱਤੇ ਜ਼ੁਲਮ ਢਾ ਰਹੇ ਹੈ, ਇਹਦੇ ਨਾਲ ਸਾਡੀ ਆਤਮਾ ਤੇ ਰੱਬ ਦੀ ਆਤਮਾ ਵਿਆਕਲ ਹੋ ਉੱਠੀ ਹੈ, ਇਹਨਾਂ ਨੂੰ ਛੱਡ। ਤੇ ਗੁਰੂ ਮਹਾਰਾਜ ਨੇ ਸਾਰੇ ਕੈਦੀਆਂ ਨੂੰ ਛਡਾਇਆ ਵੀ। ਫਿਰ ਬਾਬਰ ਨੇ ਜਦੋਂ ਗੁਰੂ ਮਹਾਰਾਜ ਦੇ ਕਹਿਣ ਤੋਂ ਸਾਰੇ ਕੈਦੀ ਛੱਡੇ ਤੇ ਫਿਰ ਇਹ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਇਆ। ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਮੇਰੀ ਭੇਟਾ ਵੀ ਮਨਜ਼ੂਰ ਕਰੋ। ਕਈ ਜਿਹੜੇ ਸਾਡੇ ਇਤਿਹਾਸਕਾਰ ਨੇ ਕਹਿੰਦੇ ਬਾਬਰ ਨੇ ਬਈ ਸੱਤ ਭੰਗ ਦੀਆਂ ਮੁੱਠਾਂ ਭੇਟ ਕੀਤੀਆਂ, ਪਰ ਇਹ ਗੱਲਾਂ ਗਲਤ ਨੇ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਬਈ ਬਾਬਰ ਤੂੰ ਹੁਣ ਜ਼ੁਲਮ ਕਰਨਾ ਛੱਡ ਦੇ, ਹੁਣ ਤੂੰ ਧਰਮੀ ਰਾਜਾ ਹੋ ਕੇ ਧਰਮੀ ਬਾਦਸ਼ਾਹ ਬਣ ਕੇ ਧਰਮ ਦਾ ਰਾਜ ਕਰ ਤੇ ਤੇਰੀ ਚੜ੍ਹਦੀ ਕਲਾ ਹੋਵੇਗੀ। ਫਿਰ ਇਹ ਬਾਬਰ ਨੇ ਦਿੱਲੀ ਤੇ ਵੀ ਰਾਜ ਕੀਤਾ ਤੇ ਗੁਰੂ ਮਹਾਰਾਜ ਦੇ ਬਚਨਾਂ ਦੇ ਨਾਲ ਫਿਰ ਇਹਨਾਂ ਨੂੰ ਪੁਸ਼ਤ ਦਰ ਪੁਸ਼ਤ ਰਾਜ ਵੀ ਮਿਲਿਆ। ਤੇ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਇਹ ਗੱਲ ਆਖੀ ਸੀ, ਜੇ ਤੁਸੀਂ ਪੁਸ਼ਤ ਦਰ ਪੁਸ਼ਤ ਰਾਜ ਕਰਨਾ, ਦੋ ਗੱਲਾਂ ਦਾ ਖਿਆਲ ਰੱਖਿਓ। ਇੱਕ ਤਾਂ ਤੁਸਾਂ ਬਾਬੇ ਕਿਆਂ ਨਾਲ ਪਾਵ ਗੁਰੂ ਘਰ ਦੇ ਨਾਲ ਟੱਕਰ ਨਹੀਂ ਲੈਣੀ, ਕਿਉਂਕਿ ਇੱਥੋਂ ਤੁਹਾਨੂੰ ਬਖਸ਼ਾਂ ਮਿਲੀਆਂ ਨੇ, ਤੇ ਦੂਸਰਾ ਤੁਸੀਂ ਲੋਕਾਂ ਤੇ ਜ਼ੁਲਮ ਨਹੀਂ ਢਾਉਣਾ। ਜਿੰਨਾ ਚਿਰ ਤੱਕ ਧਰਮ ਦਾ ਰਾਜ ਕਰੋਗੇ, ਤੁਹਾਡਾ ਪੁਸ਼ਤ ਦਰ ਪੁਸ਼ਤ ਰਾਜ ਕਾਇਮ ਰਹੇਗਾ। ਜਦੋਂ ਤੁਸੀਂ ਬਾਬੇ ਕਿਆਂ ਨਾਲ ਟੱਕਰ ਲਈ ਤੇ ਲੋਕਾਂ ਤੇ ਜ਼ੁਲਮ ਢਾਉਣਾ ਸ਼ੁਰੂ ਕਰ ਦਿੱਤਾ, ਤੇ ਫਿਰ ਅਸੀਂ ਇਹ ਦਿੱਤਾ ਬਚਨ ਵਾਪਸ ਲਵਾਂਗੇ, ਤੇ ਫਿਰ ਵਾਪਸ ਲਿਆ ਵੀ। ਸੱਤ ਪੁਸ਼ਤਾਂ ਤੱਕ ਮੁਗਲਾਂ ਦਾ ਰਾਜ ਰਿਹਾ, ਤੇ ਉਸ ਤੋਂ ਬਾਅਦ ਫਿਰ ਮੁਗਲਾਂ ਦਾ ਰਾਜ ਚਲਿਆ ਗਿਆ। ਇਸ ਤਰ੍ਹਾਂ ਇਹ ਸ਼ਬਦ ਦੀ ਉਥਾਨਕਾ, ਜਦੋਂ ਬਾਬਰ ਦਾ ਹਮਲਾ ਹੋਇਆ, ਜੋ ਕੁਝ ਉੱਥੇ ਵਾਰਤਾਲਾਪ ਹੋਇਆ ਤੇ ਗੁਰੂ ਮਹਾਰਾਜ ਨੇ ਸ਼ਬਦ ਵਿੱਚ ਅੰਕਿਤ ਕੀਤਾ, ਰਹਾਉ ਦੀਆਂ ਪੰਕਤੀਆਂ ਹਨ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਉ। ਸਤਿਗੁਰੂ ਕਹਿੰਦੇ ਨੇ, ਇਹ ਕਰਤਾ ਪੁਰਖ, ਤੂੰ ਸਾਰਿਆਂ ਦੀ ਹੀ ਸੋਈ ਦਾ ਅਰਥ ਕਣਸੋ ਖਬਰਸਾਰ ਲੈਣ ਵਾਲਾ ਹੈ। ਕਰਤਾ ਤੂੰ ਸਭਨਾ ਕਾ ਸੋਈ, ਇਹ ਕਰਤਾ ਪੁਰਖ ਵਾਹਿਗੁਰੂ, ਤੂੰ ਸਾਰਿਆਂ ਦਾ ਹੀ ਸੋਈ ਦਾ ਅਰਥ ਕਣਸੋ ਖਬਰਸਾਰ ਲੈਣ ਵਾਲਾ ਹੈ। ਪਰ ਇੱਕ ਗੱਲ ਤੇ ਸਾਹਮਣੇ ਹੈ ਨਾ, ਜੇ ਸਖਤਾ ਸਖਤੇ ਕੋ ਮਾਰੇ, ਜੇ ਕੋਈ ਸ਼ਕਤਾ ਦਾ ਅਰਥ ਹੁੰਦਾ ਵੀ ਤਕੜਾ ਬਲਵਾਨ, ਜੇ ਤਕੜਾ ਤਕੜੇ ਨੂੰ ਮਾਰੇ, ਪੰਜਾਬੀ ਵਿੱਚ ਸਖਤਾ ਤਕੜੇ ਨੂੰ ਕਹਿੰਦੇ ਨੇ, ਜੇ ਸਖਤਾ ਸਖਤੇ ਕੋ ਮਾਰੇ, ਜੇ ਤਕੜਾ ਤਕੜੇ ਨੂੰ ਮਾਰੇ ਤਾਂ ਮਨ ਰੋਸ ਨਾ ਹੋਈ, ਭਈ ਤਾਂ ਤੇਰੇ ਮਨ ਦੇ ਵਿੱਚ ਕੋਈ ਰੋਸ ਨਹੀਂ ਹੁੰਦਾ। ਜੇ ਤਕੜਾ ਤਕੜੇ ਨੂੰ ਮਾਰੇ ਨਾ, ਫਿਰ ਤੇਰੇ ਮਨ ਦੇ ਵਿੱਚ ਕੋਈ ਰੋਸ ਨਹੀਂ ਹੁੰਦਾ। ਤੇਰੇ ਮਨ ਦੇ ਵਿੱਚ ਰੋਸ ਕਦੋਂ ਹੁੰਦਾ ਹੈ, ਵੀ ਜਦੋਂ ਤਕੜਾ ਮਾੜੇ ਨੂੰ ਮਾਰੇ। ਫਿਰ ਤੇ ਸਾਰਿਆਂ ਦੇ ਮਨ ਦੇ ਵਿੱਚ ਹੀ ਤਰਸ ਆਉਂਦਾ ਨਾ, ਜਦੋਂ ਕੋਈ ਜ਼ਾਲਮ ਕਿਸੇ ਮਜ਼ਲੂਮ ਨੂੰ ਢਾਵੇ, ਕਿਸੇ ਬਿਰਧ ਬੱਚਿਆਂ ਤੇ ਬੀਬੀਆਂ ਤੇ ਵਾਰ ਕਰੇ, ਨਿਹੱਥਿਆਂ ਤੇ ਜ਼ੁਲਮ ਕਰੇ, ਫਿਰ ਤੇ ਸਾਰਿਆਂ ਦੀ ਆਤਮਾ ਕੰਬ ਉੱਠਦੀ ਹੈ ਨਾ। ਤੇ ਇਸੇ ਤਰ੍ਹਾਂ ਜੇ ਸਿਪਾਹੀ ਸਿਪਾਹੀ ਨੂੰ ਮਾਰੇ, ਹਥਿਆਰਬੰਦ ਹਥਿਆਰਬੰਦ ਨਾਲ ਲੜੇ, ਤਾਂ ਮਾਲਕ ਦੇ ਮਨ ਨੂੰ ਕੋਈ ਨਾਰਾਜ਼ਗੀ ਨਹੀਂ ਹੁੰਦੀ। ਤੇ ਜਦੋਂ ਆਮ ਪਬਲਿਕ ਤੇ ਕੋਈ ਜ਼ੁਲਮ ਕਰਦਾ, ਨਿਹੱਥਿਆਂ ਤੇ ਜ਼ੁਲਮ ਢਾਉਂਦਾ, ਉਸ ਵੇਲੇ ਪ੍ਰਮਾਤਮਾ ਦੇ ਮਨ ਦੇ ਵਿੱਚ ਵੀ ਗੁੱਸਾ ਆਉਂਦਾ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਖਾਲ ਖਲ ਖਲ ਕੀ ਜਾਣਕਾ ਖਲਕ ਦੁਖਾਵੈ ਨਾਹੀਂ, ਖਲਕ ਦੁਖੇ ਨੰਦ ਲਾਲ ਜੀ ਖਾਲਕ ਉਪੈ ਤਾਹੀਂ। ਜਿਹੜਾ ਖਲਕਤ ਨੂੰ, ਰੱਬ ਦੀ ਬਣਾਈ ਖਲਕਤ ਨੂੰ ਬਿਲਾ ਵਜ੍ਹਾ ਤੰਗ ਕਰਦਾ ਹੈ, ਤੇ ਫਿਰ ਉਹਦੇ ਉੱਤੇ ਪ੍ਰਮਾਤਮਾ ਵੀ ਨਾਰਾਜ਼ ਹੁੰਦਾ। ਇਸ ਲਈ ਠੀਕ ਹੈ, ਤਕੜੇ ਨੂੰ ਤਕੜਾ ਮਾਰੇ, ਇਹ ਬਰਾਬਰ ਦਾ ਮੁਕਾਬਲਾ ਹੈ। ਪਰ ਜਦੋਂ ਤਕੜਾ ਆਮ ਪਬਲਿਕ ਤੇ ਜ਼ੁਲਮ ਢਾਉਣ ਲੱਗ ਜਾਵੇ, ਤੇ ਇਹ ਜਿਹੜਾ ਜ਼ੁਲਮ ਹੈ, ਰੱਬ ਤੋਂ ਵੀ ਬਰਦਾਸ਼ਤ ਨਹੀਂ ਹੁੰਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਚਨ ਆਖੇ ਨੇ, ਜੇ ਤਕੜਾ ਤਕੜੇ ਨੂੰ ਮਾਰੇ ਤਾਂ ਤੇਰੇ ਮਨ ਦੇ ਵਿੱਚ ਰੋਸ ਨਹੀਂ ਹੁੰਦਾ, ਹਾਂ ਜਦੋਂ ਕੋਈ ਤਕੜਾ ਮਾੜੇ ਤੇ ਜ਼ੁਲਮ ਢਾਵੇ ਤਾਂ ਤੇਰੇ ਮਨ ਦੇ ਵਿੱਚ ਗੁੱਸਾ ਜ਼ਰੂਰ ਆਉਂਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।
ਲੋ ਇਹ ਸ਼ਬਦ ਦਾ ਸੰਬੰਧ ਉਸ ਇਤਿਹਾਸਕ ਘਟਨਾ ਦੇ ਨਾਲ ਹੈ, ਜਦੋਂ ਏਮਨਾਬਾਦ ਵਿੱਚ ਹਮਲਾ ਹੋਇਆ ਤਾਂ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਖੁਰਾਸਾਨ ਖਸਮਾਨਾ ਕੀਆ। ਇਹ ਜਿਹੜਾ ਬਾਬਰ ਦਾ ਆਪਣਾ ਦੇਸ਼ ਸੀ, ਖੁਰਾਸਾਨ ਸੀ, ਜਿੱਥੋਂ ਇਹ ਚੜ ਕੇ ਆਇਆ। ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਤੂੰ ਖੁਰਾਸਾਨ ਦਾ ਖਸਮਾਨਾ ਪੱਕ ਕੀਤਾ, ਭਾਵ ਤੂੰ ਬਾਬਰ ਦਾ ਪੱਕ ਕੀਤਾ, ਹਿੰਦੁਸਤਾਨ ਡਰਾਇਆ ਤੇ ਹਿੰਦੁਸਤਾਨ ਨੂੰ ਤੂੰ ਸਹਿਮ ਦੇ ਵਿੱਚ ਪਾ ਦਿੱਤਾ। ਜਦੋਂ ਬਾਬਰ ਚੜ ਕੇ ਆਇਆ ਤੇ ਸਾਰਾ ਹਿੰਦੁਸਤਾਨ ਡਰ ਦੇ ਵਿੱਚ ਕੰਬ ਉੱਠਿਆ ਸੀ, ਉਸ ਘਟਨਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਤਿਗੁਰੂ ਕਹਿੰਦੇ ਨੇ, ਹੇ ਪਰਮਾਤਮਾ ਤੇ ਖੁਰਾਸਾਨ ਜਿਹੜਾ ਦੇਸ਼ ਹੈ ਨਾ, ਇਹ ਅਫਗਾਨ ਤੇ ਇਰਾਨ ਦੇ ਨਾਲ ਲੱਗਦਾ, ਵੀ ਖੁਰਾਸਾਨ ਦੇਸ਼ ਦਾ ਤੂੰ ਪੱਖ ਕੀਤਾ, ਭਾਵੇ ਬਾਬਰ ਦਾ ਤੂੰ ਪੱਖ ਕੀਤਾ ਤੇ ਹਿੰਦੁਸਤਾਨ ਡਰਾਇਆ, ਹਿੰਦੁਸਤਾਨ ਨੂੰ ਤੂੰ ਡਰਾਇਆ। ਜਾਂ ਖਸਮਾਨਾ ਦਾ ਅਰਥ ਕੁਛ ਵਿਦਵਾਨਾਂ ਨੇ ਅਰਥ ਕੀਤਾ ਹੈ, ਵੀ ਖਸਮਾਨਾ ਦਾ ਅਰਥ ਵੈਸੇ ਤਾਂ ਪੱਖ ਹੀ ਆ, ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਸ਼ਬਦ ਆਇਆ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਤੇ ਕੁਛ ਵਿਦਵਾਨਾਂ ਨੇ ਖਸਮਾਨਾ ਫਾਰਸੀ ਦਾ ਲਫ਼ਜ਼ ਮੰਨਿਆ ਤੇ ਅਰਥ ਇਹ ਕੀਤਾ ਹੈ ਵੀ ਕਿਸੇ ਨੂੰ ਵੀ ਆਪਣੀ ਜਿਹੜੀ ਕੋਈ ਪਦਵੀ, ਆਪਣੀ ਤਾਕਤ, ਕੋਈ ਆਪਣਾ ਅਧਿਕਾਰ ਕਿਸੇ ਨੂੰ ਸੌਂਪ ਦੇਣਾ, ਇਹਨੂੰ ਖਸਮਾਨਾ ਕਹਿੰਦੇ ਨੇ। ਖੁਰਾਸਾਨ ਖਸਮਾਨਾ ਕੀ ਹੈ? ਬਾਬਰ ਨੇ ਜਿਹੜੀ ਆਪਣੀ ਖੁਰਾਸਾਨ ਦੀ ਹਕੂਮਤ ਸੀ, ਉਹ ਕਿਸੇ ਹੋਰ ਨੂੰ ਸੰਭਾਲ ਦਿੱਤੀ ਤੇ ਆਪ ਹਿੰਦੁਸਤਾਨ ਤੇ ਚੜ ਕੇ ਆਇਆ ਤੇ ਆ ਕੇ ਹਿੰਦੁਸਤਾਨ ਨੂੰ ਡਰਾਇਆ।
ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਰਤਾ ਪੁਰਖ ਵਾਹਿਗੁਰੂ ਆਪ ਕਿਸੇ ਨੂੰ ਦੋਸ਼ ਨਹੀਂ ਦਿੰਦਾ। ਇਹਨਾਂ ਪਠਾਣਾ ਦੇ ਮਨ ਦੇ ਵਿੱਚ ਹਕੂਮਤ ਦਾ ਨਸ਼ਾ ਸੀ। ਇਹ ਸੰਤਾਂ ਸਾਧੂਆਂ ਦੀ ਵੀ ਨਰਾਦਰੀ ਕਰਨ ਲੱਗ ਪਏ ਸਨ। ਇਸੇ ਲਈ ਉਸ ਪਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇਣ ਦੀ ਖਾਤਰ ਜਮਕਰ ਮੁਗਲ ਚੜਾਇਆ। ਜਿਹੜਾ ਮੁਗਲ ਬਾਬਰ ਸੀ ਉਹਨੂੰ ਜਮਾਂ ਦਾ ਰੂਪ ਧਾਰਨ ਕਰਕੇ ਉਹਨੂੰ ਚੜਾ ਦਿੱਤਾ ਵੀ ਤੂੰ ਜਾ ਕੇ ਹੁਣ ਉਹਨਾਂ ਨੂੰ ਸਜ਼ਾ ਦੇ। ਇਉਂ ਉਸ ਪਰਮਾਤਮਾ ਨੇ ਐਸੀ ਵਿਧੀ ਬਣਾਈ। ਉਹ ਪਰਮਾਤਮਾ ਆਪ ਕਿਸੇ ਨੂੰ ਦੋਸ਼ ਨਹੀਂ ਦਿੰਦਾ। ਜੇ ਪਠਾਣਾ ਨੇ ਜ਼ੁਲਮ ਕੀਤਾ ਸੀ ਤੇ ਜੇ ਪਠਾਣਾ ਨੇ ਸਾਧੂਆਂ ਦਾ ਨਿਰਾਦਰ ਕੀਤਾ ਸੀ, ਜੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਬੁਰਾ ਭਲਾ ਆਖਿਆ ਸੀ, ਉਹਦੀ ਸਜ਼ਾ ਦੇਣ ਲਈ ਜਮਕਰ ਮੁਗਲ ਚੜਾਇਆ। ਉਹ ਮੁਗਲ ਬਾਬਰ ਨੂੰ ਜਮਦਾ ਰੂਪ ਧਾਰਨ ਕਰਵਾ ਕੇ ਉਹਨੂੰ ਚੜਾ ਦਿੱਤਾ ਵੀ ਤੂੰ ਜਾ ਕੇ ਇਹਨਾਂ ਪਠਾਣਾ ਨੂੰ ਸਜ਼ਾ ਦੇ।
ਮਾਰ ਪਈ ਕਰ ਰਾਣੇ ਤੈ ਕੀ ਦਰਦ ਨਾ ਆਇਆ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਇਹਨਾਂ ਪਠਾਣਾ ਤੇ ਇੰਨੀ ਮਾਰ ਪਈ ਹੈ, ਇੰਨੀ ਕਤਲੋ ਗਾਰਤ ਹੋਈ ਹੈ, ਹੁਣ ਸਾਰੇ ਲੋਕ ਰੋ ਰਹੇ ਨੇ, ਵਿਰਲਾਪ ਕਰ ਰਹੇ ਨੇ, ਕੀਰਨੇ ਪਾ ਰਹੇ ਨੇ, ਤੈਂ ਕੀ ਦਰਦ ਨਾ ਆਇਆ। ਤੇ ਹੁਣ ਇਹ ਲੋਕੀ ਕਹਿੰਦੇ ਨੇ ਹੇ ਪਰਮਾਤਮਾ ਤੇਰੇ ਮਨ ਵਿੱਚ ਦਰਦ ਕਿਉਂ ਨਹੀਂ ਆਇਆ, ਤੇਰੇ ਮਨ ਵਿੱਚ ਦਰਦ ਆਉਣਾ ਚਾਹੀਦਾ ਸੀ, ਸਾਡੇ ਤੇ ਇੰਨੀ ਮਾਰ ਪਈ ਹੈ। ਪਰ ਉਦੋਂ ਇਹ ਭੁੱਲ ਗਏ ਸਨ ਰੱਬ ਨੂੰ ਜਦੋਂ ਇਹਨਾਂ ਦੀ ਹਕੂਮਤ ਸੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਲੋਕਾਂ ਦੀਆਂ ਗੱਲਾਂ ਬਿਆਨ ਕਰ ਰਹੇ ਨੇ ਵੀ ਲੋਕ ਹੁਣ ਇਹ ਗੱਲ ਆਖਦੇ ਨੇ ਵੀ ਇੰਨੀ ਮਾਰ ਸਾਡੇ ਤੇ ਪਈ ਹੈ, ਅਸੀਂ ਰੋ ਰਹੇ ਹਾਂ। ਹੇ ਪਰਮਾਤਮਾ ਤੇਰੇ ਮਨ ਵਿੱਚ ਦਰਦ ਕਿਉਂ ਨਹੀਂ ਆਇਆ, ਤੇਰੇ ਮਨ ਵਿੱਚ ਵੀ ਦਰਦ ਆਉਣਾ ਚਾਹੀਦਾ ਸੀ। ਪਰ ਉਸ ਪਰਮਾਤਮਾ ਦੇ ਮਨ ਵਿੱਚ ਦਰਦ ਜ਼ਰੂਰ ਆਉਂਦਾ ਹੈ, ਪਰ ਉਦੋਂ ਜਦੋਂ ਕੋਈ ਉਹਦੇ ਦਰ ਤੇ ਫਰਿਆਦ ਕਰੇ। ਪਰ ਇਹ ਤੇ ਹੰਕਾਰੀ ਹੋ ਗਏ ਸਨ, ਇਹ ਤੇ ਰੱਬ ਨੂੰ ਉੱਕਾ ਹੀ ਭੁੱਲ ਗਏ ਸਨ। ਤੇ ਇਹਨਾਂ ਨੂੰ ਸਜ਼ਾ ਦੇਣ ਦੇ ਵਾਸਤੇ ਵਾਹਿਗੁਰੂ ਨੇ ਇਹ ਸਬੱਬ ਬਣਾਇਆ, ਜਮਕਰ ਮੁਗਲ ਚੜਾਇਆ ਤੇ ਬਾਬਰ ਨੂੰ ਜਮਦਾ ਰੂਪ ਧਾਰਨ ਕਰਵਾ ਕੇ ਉਹਨੂੰ ਚੜਾ ਦਿੱਤਾ।
ਕਰਤਾ ਤੂੰ ਸਭਨਾ ਕਾ ਸੋਈ, ਚੇ ਸਕਤਾ ਸਕਤੇ ਕੋ ਮਾਰੇ, ਤਾਮਨ ਰੋਸ ਨ ਹੋਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਕਰਤਾ ਪੁਰਖ ਵਾਹਿਗੁਰੂ ਤੂੰ ਸਾਰਿਆਂ ਦਾ ਮਾਲਕ ਹੈ ਤੇ ਸਾਰਿਆਂ ਦੀ ਸੋਈ ਖਬਰ ਸਾਰ ਲੈਣ ਵਾਲਾ ਹੈ। ਜੇ ਸਕਤਾ ਸਕਤੇ ਕੋ ਮਾਰੇ, ਜੇ ਕੋਈ ਤਕੜਾ ਤਕੜੇ ਨੂੰ ਮਾਰੇ, ਜਿਵੇਂ ਹੁਣ ਸ਼ੇਰ ਸ਼ੇਰ ਨੂੰ ਮਾਰੇ, ਫੇਰ ਤੇ ਮਾਲਕ ਦੇ ਮਨ ਦੇ ਵਿੱਚ ਕੋਈ ਗੁੱਸਾ ਨਹੀਂ ਹੁੰਦਾ। ਪਰ ਜੇ ਕੋਈ ਤਕੜਾ ਮਾੜੇ ਤੇ ਵਾਰ ਕਰੇ ਤੇ ਫਿਰ ਮਾਲਕ ਦੇ ਮਨ ਦੇ ਵਿੱਚ ਜ਼ਰੂਰ ਗੁੱਸਾ ਆਉਂਦਾ ਹੈ।
ਸਕਤਾ ਸਿਉ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ।
ਲਹੁਣ ਰਹਾਉ ਬਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਸ਼ਕਤਾ ਸ਼ੀਹੋ, ਉਦਾਹਰਨ ਦਿੰਦੇ ਨੇ। ਸ਼ੀਹ ਕਹਿੰਦੇ ਨੇ ਸ਼ੇਰ ਨੂੰ, ਹਿੰਦੀ ਵਿੱਚ ਸ਼ੀਹ ਕਹਿੰਦੇ ਨੇ, ਪੰਜਾਬੀ ਵਿੱਚ ਸਿੰਘ ਕਹਿ ਦਿੰਦੇ, ਸ਼ੇਰ ਇੱਕੋ ਹੀ ਲਫ਼ਜ਼ ਨੇ। ਆਪੇ ਜੋੜ ਵਿਛੋੜੇ ਆਪੇ। ਹਜ਼ੂਰ ਸਕਤਾ ਸਿਉ ਮਾਰੇ ਪੈ ਵਗੈ, ਹਜ਼ੂਰ ਕਹਿੰਦੇ ਨੇ ਜਿਹੜਾ ਸ਼ਕਤੀ ਵਾਲਾ ਸ਼ੇਰ ਹੈ, ਸ਼ੇਰ ਬੜਾ ਤਾਕਤਵਰ ਹੁੰਦਾ, ਇਹਨੂੰ ਜੰਗਲ ਦਾ ਬਾਦਸ਼ਾਹ ਮੰਨਿਆ ਗਿਆ। ਸ਼ਕਤਾ ਸਿਉ, ਜਿਵੇਂ ਕੋਈ ਸ਼ਕਤੀ ਵਾਲਾ ਸ਼ੇਰ ਮਾਰੇ ਪੈ ਵਗੈ, ਉਹ ਗਊਆਂ ਦੇ ਵਗ ਤੇ ਪੈ ਕੇ ਉਹਨਾਂ ਨੂੰ ਮਾਰੇ, ਕਿਉਂਕਿ ਜਿਹੜੇ ਸ਼ੇਰ ਨੇ ਵੀ ਇਹ ਗਊਆਂ ਦੇ ਵਗ ਤੇ ਵੀ ਕਈ ਵਾਰੀ ਹਮਲਾ ਕਰਦੇ ਨੇ। ਜਿਹੜਾ ਸ਼ਕਤੀ ਵਾਲਾ ਸ਼ੇਰ ਹੈ, ਜੇ ਗਊਆਂ ਦੇ ਵਗ ਤੇ ਪੈ ਕੇ ਉਹਨੂੰ ਮਾਰੇ, ਖਸਮੈ ਸਾ ਪੁਰਸਾਈ, ਤੇ ਜਿਹੜਾ ਉਹਨਾਂ ਦਾ ਮਾਲਕ ਹੈ ਫਿਰ ਉਹਨੂੰ ਪੁਰਸਾਈ, ਉਹ ਸ਼ੇਰ ਤੋਂ ਬਚਾਉਣ ਲਈ ਪੁਰਸ਼ਾਰਥ ਉਹਨੂੰ ਕਰਨਾ ਪੈਂਦਾ। ਇਸ ਲਈ ਬਹੁਤੇ ਲੋਕ ਕਹਿੰਦੇ ਨੇ ਬਈ ਇਹ ਜਿਹੜਾ ਬਾਬਰ ਦਾ ਹਮਲਾ ਸੀ ਇਹ ਕਿਉਂ ਹੋਇਆ, ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ ਵੀ ਜਦੋਂ ਸ਼ਕਤੀ ਵਾਲਾ ਸ਼ੇਰ, ਇਹ ਜਿਹੜੇ ਪਠਾਨ ਸਨ ਆ ਵੀ ਇਹਨਾਂ ਨੇ ਆਮ ਲੋਕਾਂ 'ਤੇ ਜ਼ੁਲਮ ਢਾਉਣਾ ਸ਼ੁਰੂ ਕਰ ਦਿੱਤਾ ਸੀ, ਅਤੇ ਭਗਤ ਕਬੀਰ ਜੀ ਨੂੰ ਵੀ ਗੰਗਾ ਵਿੱਚ ਬੰਨ੍ਹ ਕੇ ਸੁੱਟਣ ਵਾਲੇ ਅਤੇ ਨਾਲ ਖੂਨੀ ਹਾਥੀ ਮੂਹਰੇ ਸੁੱਟਣ ਵਾਲੇ ਹੀ ਪਠਾਨ ਲੋਕ ਸਨ, ਅਤੇ ਨਾਮਦੇਵ ਜੀ ਨੂੰ ਵੀ ਇਸ ਤਰ੍ਹਾਂ ਸਜਾਵਾਂ ਦੇਣ ਵਾਲੇ, ਭਗਤਾਂ ਨੂੰ ਤੰਗ ਕਰਨ ਵਾਲੇ ਸਾਰੇ ਉਸ ਵੇਲੇ ਪਠਾਨ ਹੀ ਹਾਕਮ ਸਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਦੋਂ ਸ਼ਕਤੀ ਵਾਲਾ ਸ਼ੇਰ ਗੂਆਂ 'ਤੇ ਵਗ 'ਤੇ ਪੈਂਦਾ ਨਾ, ਅਤੇ ਫਿਰ ਜਿਹੜਾ ਮਾਲਕ ਹੈ ਉਹਨੂੰ ਜ਼ਰੂਰ ਪੁਰਸ਼ਾਈ ਦਾ ਅਰਥ ਪੁਰਸ਼ਾਰਥ ਕਰਨਾ ਪੈਂਦਾ। ਅਤੇ ਹੁਣ ਜਿਹੜਾ ਸ਼ਕਤੀ ਵਾਲੇ ਪਠਾਨ ਜਦੋਂ ਇਹਨਾਂ ਨੇ ਆਮ ਪਬਲਿਕ 'ਤੇ, ਸਾਧੂ ਸੰਤਾਂ 'ਤੇ ਅਤੇ ਮਹਾਂਪੁਰਖਾਂ 'ਤੇ ਜ਼ੁਲਮ ਢਾਉਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਉਹਨਾਂ ਦਾ ਮਾਲਕ ਅਕਾਲ ਪੁਰਖ ਸੀ, ਉਹਨੇ ਇਹਨਾਂ ਨੂੰ ਮਾਰਨ ਦੇ ਲਈ ਫਿਰ ਪੁਰਸ਼ਾਰਥ ਕੀਤਾ, ਤੇ ਫਿਰ ਉਹ ਬਾਬਲ ਨੂੰ ਚੜਨ ਦਾ ਹੁਕਮ ਦੇ ਦਿੱਤਾ।
ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਕਾਈ।
ਲੋ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਤਨ ਵਿਗਾੜ ਵਿਗੋਏ ਕੁੱਤੀ। ਇਹ ਪਠਾਣਾ ਦੀਆਂ ਆਦਤਾਂ ਨੂੰ ਵੇਖ ਕੇ ਕਹਿੰਦੇ ਨਾ ਕੁੱਤਿਆਂ ਨੇ, ਜਿਵੇਂ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਨਾ ਜਿਹੜਾ ਬਹੁਤਾ ਕੋਈ ਗਲਤ ਕੰਮ ਕਰੇ ਕਿਵੇਂ ਕੁੱਤਿਆਂ ਵਾਂਗੂ ਭੌਂਕਦਾ, ਉਹ ਕੁੱਤਿਆਂ ਗੱਲ ਸੁਣ ਲਓ। ਇੱਥੇ ਗੁਰੂ ਬਾਬਾ ਜੀ ਨੇ ਵੀ ਉਹਨਾਂ ਜ਼ਾਲਮ ਪਠਾਣਾ ਲਈ ਕੁੱਤੀ ਸ਼ਬਦ ਵਰਤਿਆ। ਰਤਨ ਵਿਗਾੜ ਵਿਗੋਏ ਕੁੱਤੀ, ਇਹਨਾਂ ਕੁੱਤਿਆਂ ਪਠਾਣਾ ਨੇ ਤੇ ਜਿਹੜੇ ਰਤਨ ਵਰਗੇ ਜਿਹੜੇ ਅਮੋਲਕ ਸਰੀਰ ਸਨ ਵਾਹਿਗੁਰੂ ਨੇ ਦਿੱਤੇ, ਤੇ ਇਹਨਾਂ ਨੇ ਸ਼ਰਾਬਾਂ ਕਬਾਬਾਂ ਐਸ਼ੋ ਇਸ਼ਰਤ ਵਿੱਚ ਖਰਾਬ ਕਰ ਦਿੱਤੇ ਤੇ ਮੋਇਆ ਸਾਰਨਾ ਕਈ ਹੁਣੇ ਮਰ ਖਪ ਗਏ ਨੇ ਬਾਬਰ ਦੇ ਹਮਲੇ ਦੇ ਵਿੱਚ। ਹੁਣ ਇਹਨਾਂ ਦੀ ਖਬਰਸਾਰ ਲੈਣ ਵਾਲਾ ਵੀ ਕੋਈ ਨਹੀਂ ਹੈ। ਇਹ ਕੁੱਤੀ ਸ਼ਬਦ ਪਠਾਣਾ ਲਈ ਵਰਤਿਆ ਜਿਹੜੇ ਆਪਣੇ ਵੀ ਆਪਣੇ ਜਿਹੜੇ ਕਿਰਦਾਰ ਨੂੰ ਤੇ ਆਪਣੇ ਫਰਜ਼ਾਂ ਨੂੰ ਭੁੱਲ ਗਏ ਸਨ ਤੇ ਹਕੂਮਤ ਦੇ ਨਸ਼ੇ ਦੇ ਵਿੱਚ ਜ਼ੋਰ ਜ਼ੁਲਮ ਢਾਉਂਦੇ ਸਨ। ਸਤਿਗੁਰੂ ਕਹਿੰਦੇ ਨੇ ਰਤਨ ਵਿਗਾੜ ਵਿਗੋਏ ਕੁੱਤੀ, ਇਹਨਾਂ ਕੁੱਤਿਆਂ ਨੇ ਜਿਹੜੇ ਰਤਨ ਵਰਗੇ ਅਮੋਲਕ ਜੀਵਨ ਸਨ ਇਹਨਾਂ ਨੂੰ ਵਿਸ਼ਿਆਂ ਵਿਕਾਰਾਂ ਦੇ ਵਿੱਚ ਲਾ ਕੇ ਐਸ਼ੋ ਇਸ਼ਰਤ ਵਿੱਚ ਪਾ ਕੇ ਵਿਗਾੜ ਦਿੱਤਾ ਸੀ, ਖਰਾਬ ਕੀਤਾ ਸੀ ਤੇ ਹੁਣ ਉਹ ਆਪਣੇ ਪਾਪਾਂ ਦੀ ਸਜ਼ਾ ਭੁਗਤ ਚੁੱਕੇ ਨੇ। ਹੁਣ ਮਰਿਆਂ ਦੀ ਕੋਈ ਖਬਰਸਾਰ ਲੈਣ ਵਾਲਾ ਵੀ ਨਹੀਂ ਹੈ।
ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ, ਤੂੰ ਆਪੇ ਸਭ ਨੂੰ ਜੋੜ ਦੇ ਤੇ ਆਪ ਹੀ ਵਿਛੋੜ ਦੇ, ਸੰਜੋਗ ਵਿਜੋਗ ਤੁਰੋਂ ਹੀ ਹੋਆ। ਵੇਖ ਤੇਰੀ ਵਡਿਆਈ ਹੈ ਵਾਹਿਗੁਰੂ, ਵੇਖ ਤੇਰੀ ਇਹੀ ਵਡਿਆਈ ਹੈ ਨਾ, ਜਦੋਂ ਤੇਰਾ ਜੀ ਕਰਦਾ ਤੇ ਸਰੀਰ ਤੇ ਪ੍ਰਾਣਾਂ ਦਾ ਜੋੜ ਹੋ ਜਾਂਦਾ, ਜਦੋਂ ਤੈਨੂੰ ਪਾਉਂਦਾ ਉਸ ਵੇਲੇ ਵਿਛੋੜਾ ਪੈ ਜਾਂਦਾ ਹੈ।
ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੇ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਠਾਣਾ ਦੀ ਹਾਲਤ ਬਿਆਨ ਕਰਦੇ ਨੇ, ਜੇ ਕੋਈ ਆਪਣਾ ਨਾਮ ਵੱਡਾ ਰਖਵਾ ਲਵੇ ਨਾ, ਵੀ ਅਸੀਂ ਮੁੱਖ ਮੰਤਰੀ ਹਾਂ, ਅਸੀਂ ਪ੍ਰਧਾਨ ਮੰਤਰੀ ਹਾਂ ਤੇ ਅਸੀਂ ਰਾਜੇ ਹਾਂ, ਅਸੀਂ ਹੁਕਮਰਾਨ ਹਾਂ, ਜੇ ਕੋ ਨਾ ਉਤਰਾਏ ਵੱਡਾ, ਜੇ ਕੋਈ ਆਪਣਾ ਵੱਡਾ ਨਾਮ ਰਖਵਾ ਲਵੇ, ਜਿਵੇਂ ਪਠਾਣ ਕਹਿੰਦੇ ਸਨ ਅਸੀਂ ਹੁਣ ਮਾਲਕਾਂ ਦੇਸ਼ ਦੇ, ਜੇ ਕੋਈ ਆਪਣਾ ਨਾਮ ਵੱਡਾ ਰਖਵਾ ਲਵੇ, ਸਾਧ ਕਰੇ ਮਨ ਪਾਉਣੇ ਤੇ ਮਨ ਪਾਉਂਦੇ ਪਦਾਰਥਾਂ ਦੇ ਨਸ਼ਿਆਂ ਦੇ ਵਿਸ਼ਿਆਂ ਦੇ ਸਵਾਦ ਵੀ ਭੋਗੇ, ਭਾਵ ਆਪਣਾ ਵੱਡਾ ਨਾਮ ਰਖਵਾ ਕੇ ਵੀ ਮੈਂ ਹੁਕਮਰਾਨ ਹਾਂ, ਮੈਂ ਜੋ ਮਰਜ਼ੀ ਕਰਾਂ, ਤੇ ਫਿਰ ਐਸ਼ੋ ਇਸ਼ਰਤ ਵਿੱਚ ਪੈ ਕੇ ਆਪਣਾ ਸਮਾਂ ਬਰਬਾਦ ਕਰ ਦੇਵੇ।
ਖਸਮੈ ਨਦਰੀ ਕੀੜਾ ਆਵੇ ਜੇਤੇ ਚੁੱਗੇ ਦਾਣੇ।
ਲਓ ਹਜ਼ੂਰ ਕਹਿੰਦੇ ਨੇ ਉਹ ਚਾਹੇ ਕਿੰਨਾ ਵੱਡਾ ਆਪਣੇ ਆਪ ਨੂੰ ਬਾਦਸ਼ਾਹ ਮੰਨੀ ਬੈਠਾ ਹੋਵੇ, ਚਾਹੇ ਕਿੰਨਾ ਵੱਡਾ ਆਪਣੇ ਆਪ ਨੂੰ ਸਮਰੱਥ ਤੇ ਤਾਕਤਵਰ ਮੰਨਦਾ ਹੋਵੇ, ਖਸਮੈ ਨਦਰੀ ਕੀੜਾ ਆਵੇ, ਪਰ ਉਸ ਮਾਲਕ ਦੀ ਨਦਰ ਵਿੱਚ ਤਾਂ ਕੀੜਾ ਹੀ ਆਉਂਦਾ, ਪਰਮਾਤਮਾ ਦੇ ਉਹਨੂੰ ਇੱਕ ਕੀੜਾ ਹੀ ਸਮਝਦਾ, ਉਹਦੇ ਸਾਹਮਣੇ ਉਹ ਕੀਟ ਹੀ ਹੈ। ਕੀੜਾ ਬੜਾ ਛੋਟਾ ਜਿਹਾ ਹੁੰਦਾ ਨਾ, ਪੈਰਾਂ ਥੱਲੇ ਤੁਰਿਆ ਫਿਰਦਾ, ਕੋਈ ਨਹੀਂ ਵੇਖਦਾ ਉਹਨੂੰ, ਉਹ ਮਾਲਕ ਦੀ ਨਿਗਾਹ ਵਿੱਚ ਉਹ ਕੀੜਾ ਹੀ ਹੁੰਦਾ, ਚਾਹੇ ਉਹ ਕਿੰਨਾ ਵੱਡਾ ਬਣਿਆ ਫਿਰੇ। ਜੇਤੇ ਚੁਗਾ ਦਾਣੇ, ਤੇ ਇੱਕ ਗੱਲ ਯਾਦ ਰੱਖੋ, ਜਿੰਨੇ ਉਹ ਦਾਣੇ ਚੁਗਦਾ ਹੈ ਕੀੜਾ, ਤੇ ਉਹਦਾ ਵੀ ਪਰਮਾਤਮਾ ਨੂੰ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਇਹ ਜਿਹੜੇ ਜ਼ਾਲਮ ਪਠਾਣ ਨੇ, ਵੀ ਜਿੰਨੇ ਵੀ ਇਹ ਦਾਣੇ ਚੁਗਦੇ ਸਨ, ਪਾ ਲੋਕਾਂ ਦੇ ਕੋਲੋਂ ਆਪਣੀ ਹਕੂਮਤ ਦੇ ਜ਼ਰੀਏ ਲੁੱਟਾਂ ਖਸੁੱਟਾਂ ਕਰਦੇ ਸਨ, ਤੇ ਉਹਦਾ ਵੀ ਪਰਮਾਤਮਾ ਨੂੰ ਪਤਾ ਸੀ। ਜਿਵੇਂ ਇਹਨਾਂ ਨੇ ਗਰੀਬ ਹਿੰਦੂਆਂ ਦੀ ਪੱਤ ਨੂੰ ਲੁੱਟਿਆ ਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਜ਼ਬਰਦਸਤੀ ਆਪਣੇ ਮਹਿਲਾਂ ਵਿੱਚ ਬੁਲਾਇਆ ਤੇ ਸਤੀਆਂ ਦੇ ਸਾਧ ਭੰਗ ਕੀਤੇ, ਇਹ ਸਾਰਾ ਕੁਝ ਪਰਮਾਤਮਾ ਨੂੰ ਪਤਾ ਸੀ। ਇਸੇ ਲਈ ਵਾਹਿਗੁਰੂ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ।
ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਪਰਮਾਤਮਾ ਦੇ ਦਰ ਦੇ ਵਿੱਚ ਤਾਂ ਮਰ ਮਰ ਜੀਵੈ, ਜਿਹੜਾ ਮਰ ਮਰ ਕੇ ਜਿਉਂਦਾ ਹੈ, ਭਾਵ ਸੰਸਾਰ ਵੱਲੋਂ ਮਰ ਕੇ ਤੇ ਆਪਣੇ ਸਰੀਰ ਵੱਲੋਂ ਮਰ ਕੇ, ਸੰਸਾਰ ਦਾ ਵੀ ਮੋਹ ਛੱਡ ਕੇ, ਸਰੀਰ ਦਾ ਵੀ ਮੋਹ ਛੱਡ ਕੇ ਤੇ ਜਿਹੜਾ ਆਤਮਕ ਜੀਵਨ ਵਿੱਚ ਜੀ ਪੈਂਦਾ ਹੈ, ਤਾਂ ਕਿਛ ਪਾਏ ਤਾਂ ਕੁਛ ਉਹ ਪਰਮਾਤਮਾ ਦੇ ਦਰ ਤੋਂ ਬਖਸ਼ਿਸ਼ ਪ੍ਰਾਪਤ ਕਰ ਸਕਦਾ। ਰੱਬ ਦੇ ਦਰ ਤੋਂ ਤਾਂ ਮਰ ਕੇ ਹੀ ਕੁਛ ਲਿਆ ਜਾਂਦਾ ਹੈ। ਨਾਨਕ ਨਾਮ ਵਿਖਾਣੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰ ਰਿਹਾ ਹਾਂ, ਭਾਵ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦਾ ਰਹਿੰਦਾ ਹਾਂ, ਤੇ ਜੋ ਕੁਛ ਹੋਇਆ ਮੈਂ ਉਹਨੂੰ ਵਾਹਿਗੁਰੂ ਦੇ ਪਾਣੀ ਵਿੱਚ ਸਮਝਦਾ ਹਾਂ। ਜੋ ਕੁਛ ਪਠਾਣਾ ਨੇ ਕੀਤਾ ਸੀ ਉਹਦੀ ਸਜ਼ਾ ਰੱਬ ਨੇ ਦਿੱਤੀ, ਤੇ ਜੋ ਕੁਝ ਹੁਣ ਇਹ ਕਰਨਗੇ ਤੇ ਇਹਦਾ ਫਲ ਪਰਮੇਸ਼ਰ ਨੇ ਇਹਨਾਂ ਨੂੰ ਦੇਣਾ ਹੈ। ਇਸ ਲਈ ਦੋਸ਼ ਕਿਸੇ ਦੇ ਸਿਰ ਨਹੀਂ ਪਰਮੇਸ਼ਰ ਦਿੰਦਾ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ਨਾ ਦੀਜੈ ਅਵਰ ਜਣਾ। ਇਹ ਸ਼ਬਦ ਗੁਰੂ ਮਹਾਰਾਜ ਨੇ ਵੀ ਏਮਨਾਬਾਦ ਦੇ ਹਮਲੇ ਤੋਂ ਬਾਅਦ ਉਚਾਰਨ ਕੀਤਾ ਹੈ, ਜਾਂ ਇਹਦਾ ਕੁਛ ਵਿਦਵਾਨਾਂ ਨੇ ਇਸ ਪੰਕਤੀ ਦਾ ਅਰਥ ਇਸ ਢੰਗ ਦੇ ਨਾਲ ਵੀ ਕੀਤਾ, ਖਸਮਾ ਨਦਰੀ ਕੀੜਾ ਆਵੇ, ਜੋ ਕੋਈ ਆਪਣਾ ਵੱਡਾ ਨਾਮ ਵੀ ਰਖਵਾ ਲਵੇ, ਮਨ ਪਾਉਂਦੇ ਸਵਾਦ ਵੀ ਚੱਖ ਲਵੇ। ਤੇ ਪਰ ਇੱਕ ਗੱਲ ਯਾਦ ਰੱਖੇ ਵੀ ਖਸਮ ਦੀ ਨਿਗਾਹ ਵਿੱਚ ਤਾਂ ਕੀੜਾ ਵੀ ਆਉਂਦਾ, ਛੋਟੇ ਤੋਂ ਛੋਟਾ ਵੀ ਜਿਹੜਾ ਗਰੀਬ ਹੈ ਉਹਦੀ ਪਰਮਾਤਮਾ ਦੀ ਨਿਗਾਹ ਵਿੱਚ ਹੁੰਦਾ, ਉਹ ਬਾਦਸ਼ਾਹ ਜ਼ੁਲਮ ਕਰਕੇ ਕਿਵੇਂ ਉਹਦੀ ਨਿਗਾਹ ਤੋਂ ਬਚ ਸਕਦਾ, ਤੇ ਉਹਦੇ ਜਿੰਨੇ ਕੀੜਾ ਦਾਣੇ ਚੁੱਕਦਾ ਉਹ ਵੀ ਪਰਮਾਤਮਾ ਦੇਖਦਾ, ਜਿਵੇਂ ਗਰੀਬ ਲੋਕ ਸ਼ਿਲਾ ਚੁੱਕ ਚੁੱਕ ਕੇ ਗੁਜ਼ਾਰਾ ਕਰਦੇ ਨੇ, ਪਰਮਾਤਮਾ ਉਹਨਾਂ ਵੱਲ ਵੀ ਦੇਖਦਾ, ਤੇ ਜਿਹੜਾ ਬਾਦਸ਼ਾਹ ਹੋ ਕੇ ਜ਼ਾਲਮ ਹੋ ਕੇ ਹੁਕਮਰਾਨ ਹੋ ਕੇ ਜ਼ੁਲਮ ਟਾਹੇ ਉਹਨੂੰ ਕਿਉਂ ਨੀ ਪਰਮਾਤਮਾ ਦੇਖੇਗਾ। ਹਾਂ, ਪਰਮਾਤਮਾ ਦੇ ਦਰ ਤੋਂ ਜੇ ਕੁਛ ਲੈਣਾ ਹੋਵੇ ਤੇ ਮਰ ਮਰ ਕੇ ਜੀਵੇ ਤੇ ਫਿਰ ਉਹ ਕੁਛ ਪਾ ਸਕਦਾ ਹੈ, ਤੇ ਅਸੀਂ ਤੇ ਹਰ ਵੇਲੇ ਨਾਮ ਹੀ ਜਪਦੇ ਰਹਿੰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨੇ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਪਾਣੇ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁੱਗੈ ਦਾਣੇ, ਮਰ ਮਰ ਜੀਵੈ ਤਾਂ ਕਿਛੁ ਪਾਏ, ਨਾਨਕ ਨਾਮ ਵਖਾਣੇ।